सागर हर नाम है गुरमुख पाया जाए अंदन नाम त्याई है सहजे नाम समाए अंदर रचे हर सच सिओ रसना हर गुण गाए पाई रे जग दुखिया दूजै पाए गुर शरणाई सुख लह अनदिन नाम त्याए रहाओ। वाहिगुरु जी का खालसा वाहिगुरु जी की फतेह। सच्चे पातशाह दीन दुनिया के मालक लोक परलोक दियां नियामतां दे दाते सतगुरु श्री गुरु ग्रंथ साहिब समर्थ सतगुरु आप जी की बख्शिश दा सदका हजूर दे इस अस्थान ते चल रही तुरकी बाणी दी लड़ीवार कथा विच अज दा शब्द जो के 29 अंग ते सुभायमान है और गुरु अमरदास जी दे पावन मुखार बिंद तो उचारिया है अज दे इस विचार अधीन शब्द विच किसी मनुख ने गुरु अमरदास जी नूं बेनती कीती है कि महाराज आ जिहड़ा जगत वाहिगुरु ने पैदा कीता है जदों असीं इस संसार वल झाती पाउंदे हां ते कुछ वेले ही मनुख ने जिहड़े अंदरों रजे हुए तृप्त ते सुखी ने नहीं तां बहुतात विच इत्थे दुख बहुत ज्यादा। सच्चे पातशाह जी ने जवाब दिता है कहिंदे भाई रे जग दुखिया दूजा पाए हे भाई हे गुरमुख जन पुछण वालिया इस जगत दे दुख दा कारण है दूजा भाव दुबदा। सारे गुरु ग्रंथ साहिब जी की बाणी विच दुख का कारण एको ही दस्या वो केड़ा दुबदा है। सिमरन कर रहे हैं पर उत्थे पूरा मन है नहीं अंतम नहीं चाहता पाया। उसका एक कारण है कि पिछले समय विच पिछले जन्मों विच जेड़े अभ्यास किते ने जेड़े एक्सपीरियंस इस मन ने कीते ने जेड़े भी असी विकारां दे तजर्बे करने हैं हो मैं दे तजर्बे करने हैं जां लोग दे एक्सपीरियंस करने हैं इंज लगदा भी केवल ते बार सी पर नहीं उन्हां सारे ही कर्मां दे तजर्बे साडे विच सूक्ष्म रूप धार करके टिक जांदे अंदर जमा हुई जांदे ने जमा हुई जांदे ने अंदर जिवें एक स्टोर है वह जमा हुई जांदे वह दिसदा नहीं उहनूं चित्रगुप्त कहिंदे ने। हुण हुंदा की है जदों किते गुरु की कृपा नाल संगत मिल जाए तो मनुख ने ज्यों ही सिमरन शुरू किया जां नितनेम आरंभ किया कुछ भी करे ਤਾਂ ਉਹ ਜਿਹੜਾ ਜਮ੍ਹਾਂ ਹੋਇਆ ਸਟੋਰ ਏ ਉਹਦੇ ਵਿਚ ਬੜੀਆਂ ਵਾਸ਼ਨਾ ਭਰੀਆਂ ਹੋਈਆਂ ਨੇ ਉਹ ਇਕਦਮ ਹਿੱਲ ਜਾਂਦੀਆਂ ਨੇ ਜਿਵੇਂ ਕਿਸੇ ਬਰਤਨ ਵਿਚ ਪਾਣੀ ਹੋਵੇ ਪਾਣੀ ਬੜਾ ਪਵਿੱਤਰ ਸੀ ਤੇ ਉਸ ਪਾਣੀ ਦੇ ਵਿਚ ਛੋਟੇ ਛੋਟੇ ਮਿੱਟੀ ਦੇ ਰੂੜੇ ਪਾਉਂਦੇ ਜਾਓ ਇਕ ਵਾਰੀ ਪਾਣੀ ਗੰਦਾ ਹੋਵੇਗਾ ਪਰ ਟਿਕਣ ਤੋਂ ਬਾਅਦ ਉਹ ਮਿੱਟੀ ਸਾਰੀ ਤਹਿ ਦੇ ਥੱਲੇ ਬੈਠ ਜਾਏਗੀ ਉਸ ਗਲਾਸ ਵਿਚ, ਉਪਰਲਾ ਪਾਣੀ ਠੀਕ ਲੱਗੇਗਾ। ਪਰ ਜਿਉਂ ਹੀ ਤੁਸੀਂ ਉਸ ਪਾਣੀ ਨੂੰ ਹਿਲਾਇਆ, ਥੱਲੇ ਵਾਲੀ ਮਿੱਟੀ ਉਗਲਣੀ ਸ਼ੁਰੂ ਹੋ ਜਾਏਗੀ। ਬਿਲਕੁਲ ਇਸੇ ਤਰ੍ਹਾਂ ਸਾਡੇ ਅੰਤਿਸ਼ਕਰਨ ਦੇ ਭਾਂਡੇ ਵਿਚ ਜਿਹੜੇ ਅਸੀਂ ਕਰਮ ਕੀਤੇ ਉਨ੍ਹਾਂ ਦੀ ਮਿੱਟੀ ਪਈ ਹੋਈ, ਸਮਾਂ ਲੰਮਾ ਲੰਘਣ ਕਰਕੇ ਉਹ ਮਿੱਟੀ ਬਹਿ ਗਈ ਤੇ ਸਾਨੂੰ ਕਈ ਵਾਰੀ ਲੱਗਦਾ ਮੈਨੂੰ ਕੀ ਲੋੜ ਹੈ ਬਾਣੀ ਪੜਨ ਦੀ, ਮੇਰਾ ਤੇ ਮਨ ਟਿਕਿਆ ਹੀ ਹੋਇਆ। ਟਿਕਿਆ ਨਹੀਂ, ਉਹਦੀ ਤਹਿ ਦੇ ਵਿਚ ਪੁਰਾਣੇ ਕਰਮਾਂ ਦੀ ਮਿੱਟੀ ਜੰਮੀ ਹੋਈ ਹੈ ਔਰ ਉਹੀ ਸਾਨੂੰ ਸੁਖੀ ਨਹੀਂ ਹੋਣ ਦਿੰਦੀ। ਭਾਵੇਂ ਅਸੀਂ ਕਿੰਨੀਆਂ ਕਾਮਯਾਬੀਆਂ ਇਸ ਜਗਤ ਵਿਚ ਹਾਸਲ ਕਰ ਲਈਆਂ ਨੇ, ਪਰ ਉਹ ਅੰਦਰਲਾ ਟਿਕਿਆ ਹੋਇਆ ਕੁਕਰਮਾਂ ਦਾ ਅਹਿਸਾਸ ਸਾਡੇ ਵਿਚ ਬੱਝਾ, ਜਿੰਨਾ ਚਿਰ ਉਹਨੂੰ ਬਾਹਰ ਨਾ ਕੱਢਿਆ ਗਿਆ ਧੋ ਕੇ ਉਸ ਗੰਦੇ ਪਾਣੀ ਨੂੰ, ਅੰਦਰ ਨੂੰ ਸੁਖ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਇਸ ਕਰਕੇ ਜਿਉਂ ਹੀ ਅਸੀਂ ਸਿਮਰਨ ਕਰਨੇ ਆ ਤਿਉਂ ਹੀ ਪੁਰਾਣੀਆਂ ਜਿਹੜੇ ਕਰਮ ਕੀਤੇ ਨੇ ਉਹ ਸਾਰੇ ਅੰਦਰੋਂ ਹਿੱਲ ਕੇ ਸਾਹਮਣੇ ਆ ਜਾਂਦੀਆਂ ਵਾਸ਼ਨਾਵਾਂ। ਜਦੋਂ ਵਾਸ਼ਨਾ ਸਾਹਮਣੇ ਆਉਂਦੀਆਂ ਨੇ ਤੇ ਆਪਾਂ ਕਹਿੰਦੇ ਹਾਂ ਵੀ ਨਾਮ ਜਪਣ ਤੋਂ ਪਹਿਲਾਂ ਤੇ ਵਾਸ਼ਨਾ ਕੋਈ ਨਹੀਂ ਸੀ ਆਉਂਦੀ, ਹੁਣ ਜ਼ਿਆਦਾ ਆਏਗੀ, ਕਿਉਂਕਿ ਉਹ ਸਿਮਰਨ ਨੇ ਉਸ ਚੀਜ਼ ਨੂੰ ਡਿਲੀਟ ਕਰਨਾ, ਉਹ ਹਿਲਾ ਦਿੱਤਾ, ਹਿੱਲ ਗਿਆ ਸਾਰਾ ਸਟੋਰ, ਉਹ ਸਾਹਮਣੇ ਆ ਗਿਆ। ਹੁਣ ਇੱਥੇ ਦੋ ਰਾਹ ਨੇ, ਜੇ ਦੇਵੇ ਗੁਰਮੁਖ ਦੀ ਸੰਗਤ ਤੇ ਬਾਣੀ ਦਾ ਅਭਿਆਸ ਬਹੁਤਾ ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ ਅਟੁੱਟ, ਤੇ ਬਾਣੀ ਉਹਨਾਂ ਕਰਮਾਂ ਨੂੰ ਅੰਦਰ ਵੀ ਸਾੜ ਸਕਦੀ ਹੈ, ਉਗਲ ਨਹੀਂ ਦੇਵੇਗੀ, ਪੈਦਾ ਹੋਣ ਨਹੀਂ ਦਿੰਦੀ ਜੇ ਤੇ ਬਹੁਤਾਤ ਵਿਚ ਹੋਵੇ। ਤੇ ਜੇ ਤੁਹਾਨੂੰ ਪਤਾ ਹੈ ਵੀ ਅੰਦਰ ਘਰ ਦੇ ਵਿਚ ਵੜ ਜਾ ਸੱਪ ਤੇ ਉਹਨੂੰ ਬਾਹਰ ਕੱਢਣ ਵਾਸਤੇ ਕੋਈ ਢਿੱਲਾ ਜਾ ਬੰਦਾ ਭੈੜੀ ਜੀ ਸੋਟੀ ਲੈ ਕੇ ਉਹਨੂੰ ਛੇੜ ਪਵੇ ਤੇ ਤੁਹਾਨੂੰ ਪਤਾ ਹੈ ਫਿਰ ਉਹ ਕੀ ਕਾਰ ਕਰੇਗਾ ਅੰਦਰ ਦਾ, ਕਿਉਂ ਹੱਥ ਢਿੱਲੇ ਨੇ ਮਾਰਨ ਵਾਲੇ, ਢਿੱਲਾ ਜਿਹਾ ਆਦਮੀ ਡਰਿਆ ਹੋਇਆ ਕੰਬਿਆ ਹੋਇਆ, ਹੱਥ ਵਿਚ ਸੋਟੀ ਵੀ ਏਡੀ ਵਧੀਆ ਨਹੀਂ, ਉਹ ਸੱਪ ਨੇ ਫਤੂਰ ਮਚਾ ਦਿੱਤਾ ਅੰਦਰ, ਘਬਰਾ ਗਿਆ ਜਿਹੜਾ, ਉਹ ਵਿਚਾਰਾ ਘਬਰਾ ਕੇ ਪਿਛਾਂ ਹਟ ਗਿਆ। ਪਰ ਦੂਜੇ ਪਾਸੇ ਸੀ ਇਕ ਉਹ ਬੰਦਾ ਜਿਨ੍ਹੇ ਉਨ੍ਹਾਂ ਦੀ ਸੰਗਤ ਕੀਤੀ ਹੈ ਜਿਨ੍ਹਾਂ ਪਹਿਲਾਂ ਸੱਪ ਮਾਰੇ ਨੇ, ਇਹ ਬੜਾ ਵੱਡਾ ਕਾਰਨ ਹੈ। ਉਹ ਪਿੱਛੇ ਖੜੇ ਨੇ ਉਦੋਂ ਕਹਿੰਦੇ ਤੂੰ ਤਗੜਾ ਹੋ, ਇਸ ਤਰ੍ਹਾਂ ਕਰੀ ਜੇ ਮੈਂ ਤੈਨੂੰ ਦੱਸਿਆ, ਕਰਦਾ ਜਾਈ ਹੁਣੇ ਤੂੰ ਜਿੱਤ ਜਾਏਂਗਾ। ਉਹ ਉਨ੍ਹਾਂ ਦੇ ਲੱਗ ਕੇ ਆਖੇ ਜਦੋਂ ਮਾਰੇਗਾ ਨਾ ਤੇ ਕਾਮਯਾਬ ਹੋ ਜਾਏਗਾ। ਇਸ ਤਰ੍ਹਾਂ ਜਦੋਂ ਅਸੀਂ ਅਧੂਰੇਪਣ ਨਾਲ ਸਿਮਰਨ ਕਰਨੇ ਆ ਤੇ ਸੰਸਾਰ ਦੀਆਂ ਵਾਸ਼ਨਾਵਾਂ ਪਿੱਛੇ ਖਿੱਚਦੀਆਂ ਨੇ ਤੇ ਨਾਮ ਦੀ ਵਾਸ਼ਨਾ ਅੱਗੇ ਖਿੱਚਦੀ ਏ, ਮਨੁੱਖ ਕਦੀ ਅੱਗੇ ਚਲਾ ਜਾਂਦਾ ਕਦੀ ਪਿੱਛੇ, ਇਸ ਦੁਬਿਧਾ ਦੇ ਵਿਚ ਕੀ ਹੁੰਦਾ ਕਿ ਜਿਹੜੀਆਂ ਸਾਡੀਆਂ ਪਾਜ਼ਿਟਿਵ ਸ਼ਕਤੀਆਂ ਨੇ ਸਾਡਾ ਸਹਾਇਤਾ ਕਰਨ ਵਾਸਤੇ ਵਾਹਿਗੁਰੂ ਨੇ ਸਾਡੇ ਤੇ ਛੱਡੀਆਂ ਨੇ, ਵੀ ਜਦੋਂ ਇਹ ਸਿਮਰਨ ਕਰੇਗਾ ਉਦੋਂ ਤੁਸੀਂ ਇਹਨੂੰ ਸਹਾਰਾ ਦੇਣਾ। ਉਸ ਸ਼ਕਤੀਆਂ ਨਾਲ ਸਾਡਾ ਕਨੈਕਸ਼ਨ ਨਹੀਂ ਹੁੰਦਾ ਕਿਉਂਕਿ ਸਾਡੇ ਮਨ ਦੇ ਜਿਹੜੇ ਸਿਗਨਲ ਨੇ ਕਮਜ਼ੋਰ ਨੇ, ਭਰੋਸੇ ਵਾਲੇ, ਉਹ ਕਨੈਕਟ ਨਹੀਂ ਹੁੰਦਾ, ਕਨੈਕਸ਼ਨ ਨਹੀਂ ਬਣਦਾ। ਇਹ ਨਹੀਂ ਵੀ ਵਾਹਿਗੁਰੂ ਸਹਾਇਤਾ ਨਹੀਂ ਕਰਦਾ, ਸਹਾਇਤਾ ਕਰਨ ਨੂੰ ਤਿਆਰ, ਵੀ ਪ੍ਰੋਸੀਜਰ ਹੁੰਦਾ ਸਹਾਇਤਾ ਦਾ, ਉਹਦੇ ਵਾਸਤੇ ਬੰਦੇ ਨੂੰ ਅੰਦਰੋਂ ਕੁਝ। ਇਸ ਕਰਕੇ ਵਾਰ ਵਾਰ ਕਹਿਣਗੇ ਭਰੋਸਾ ਕਰ, ਵਿਸ਼ਵਾਸ ਕਰ, ਸਿਰ ਦੇਣ ਵਾਲਾ ਮਨ ਬਣਾ। ਕਿਉਂ? ਉਨ੍ਹਾਂ ਤਾਕਤਾਂ ਨੇ ਜੋ ਵਾਹਿਗੁਰੂ ਦੇ ਘਰ ਦੀਆਂ ਦਾਤਾਂ ਨੇ, ਉਨ੍ਹਾਂ ਨੇ ਤੇਰੀ ਸਹਾਇਤਾ ਤਾਂ ਕਰਨੀ ਏ ਜੇ ਤੇਰਾ ਮਨ ਪੂਰੀ ਤਰ੍ਹਾਂ ਵਾਹਿਗੁਰੂ ਦੇ ਪਿਆਰ ਵਿਚ ਸਿਰ ਦੀ ਬਾਜੀ ਲਾਉਣ ਨੂੰ ਤਿਆਰ ਹੋਵੇਗਾ। ਤੇ ਜੇ ਅੱਗੇ ਪਿੱਛੇ ਤੁਰੇਗਾ ਫਿਰ ਉਹਦਾ ਕਨੈਕਸ਼ਨ ਨਹੀਂ ਬਣਦਾ। ਫਿਰ ਕੀ ਹੁੰਦਾ? ਫਿਰ ਪੁਰਾਣੇ ਪਏ ਹੋਏ ਜਿਹੜੇ ਅੰਦਰ ਤਸਵੀਰਾਂ ਸਨ ਉੱਠ ਪੈਂਦੀਆਂ ਨੇ ਤੇ ਉਹ ਬੰਦੇ ਨੂੰ ਪਿਛਾਂ ਖਿੱਚ ਕੇ ਲੈ ਜਾਂਦੀਆਂ ਸੰਸਾਰ ਵੱਲ, ਉਹ ਬੇਵੱਸ ਹੋ ਜਾਂਦਾ, ਉਹਦੀ ਵਿਵੇਕ ਬੁੱਧੀ ਨਿਬਲ ਹੋ ਜਾਂਦੀ, ਬਲ ਤੋਂ ਰਹਿਤ, ਉਹਦੇ ਫੈਸਲੇ ਕੱਚੇ ਹੋ ਜਾਂਦੇ ਨੇ, ਕਦੀ ਹੁਣ ਲੈਂਦਾ ਸ਼ਾਮ ਨੂੰ ਟੁੱਟ ਜਾਂਦੇ ਨੇ, ਕਦੀ ਸਵੇਰੇ ਸੋਚਦੇ ਆ ਸ਼ਾਮ ਨੂੰ ਇੰਜ ਕਰ ਦੇਣਾ, ਸ਼ਾਮ ਨੂੰ ਫਿਰ ਨਹੀਂ ਹੁੰਦਾ, ਸ਼ਾਮ ਨੂੰ ਸੋਚਦੇ ਆ ਸਵੇਰੇ ਨਹੀਂ ਹੁੰਦਾ। ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਇਹਨੂੰ ਕਹਿੰਦੇ ਦੂਜਾ ਭਾਏ, ਦੁੱਖ ਦਾ ਕਾਰਨ ਇਹ ਜੇ ਹੇ ਭਰਾ ਹੇ ਭਾਈ ਦੇ ਜਗ ਦੁਖੀਆ ਦੂਜਾ ਭਾਏ, ਜਿਨ੍ਹੇ ਪੁੱਛਿਆ ਸੀ ਦੁੱਖ ਕਿਉਂ ਏ, ਸੱਚੇ ਪਾਤਸ਼ਾਹ ਕਹਿੰਦੇ ਅੰਦਰ ਕਮਜ਼ੋਰ ਏ, ਫੈਸਲਾ ਨਹੀਂ ਹੁੰਦਾ, ਦੁੱਖ ਤਾਂ ਏ, ਮਹਾਰਾਜ ਕਿਵੇਂ ਹਟੇਗਾ? ਤੇ ਅੱਗੇ ਸਾਰੇ ਸ਼ਬਦ ਵਿਚ ਇਹ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਸ਼ੁਰੂ ਤੋਂ ਆਰੰਭ ਕਰਾਂਗੇ। ਹਜ਼ੂਰ ਕਹਿੰਦੇ ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਜੇ ਸੁਖ ਚਾਹੁੰਦਾ ਭਾਈ ਤੇ ਵਾਹਿਗੁਰੂ ਦਾ ਨਾਮ ਹੀ ਸੁਖਾਂ ਦਾ ਸਮੁੰਦਰ ਹੈ, ਬੇਅੰਤ ਸੁਖ ਉਹਦੇ ਵਿਚ ਭਰੇ ਹੋਏ ਨੇ। ਪਰ ਉਹ ਵਾਹਿਗੁਰੂ ਦਾ ਨਾਮ ਗੁਰਮੁਖ ਇਕ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਮਿਲਦਾ ਤੇ ਫਲ ਉਹਨੂੰ ਤਾਂ ਲੱਗਦਾ ਜੇ ਤੂੰ ਆਪ ਗੁਰਮੁਖ ਗੁਰਸਿੱਖ ਬਣੇਗਾ, ਗੁਰੂ ਦੇ ਮਾਰਗ ਦੇ ਉੱਤੇ ਹੁਕਮ ਤੇ ਤੁਰੇਗਾ, ਪਾਇਆ ਜਾਏ ਫਿਰ ਨਾਮ ਦੀ ਦਾਤ ਤੈਨੂੰ ਮਿਲੇਗੀ। ਅਨੁਦਿਨ ਨਾਮ ਧਿਆਈ ਸਹਿਜੇ ਨਾਮ ਸਮਾਏ। ਅਨੁਦਿਨ ਇਕ ਦੂਜਾ ਕੰਮ ਕਰਨਾ ਪਏਗਾ, ਦਿਨ ਰਾਤ ਅੰਦਰ ਨਾਮ ਦਾ ਧਿਆਨ ਚੱਲਦਾ ਰਹੇ, ਜਪ ਲਈ ਦੋ ਘੰਟੇ ਘੰਟਾ, ਪਰ ਧਿਆਨ ਅੰਦਰ ਭਾਵੇਂ ਕਿੱਥੇ ਜਾਏ ਵਿਚ ਰਹਿਣਾ ਚਾਹੀਦਾ, ਸ਼ਬਦ ਵਿਚੋਂ ਨਿਕਲਣਾ ਨਹੀਂ ਚਾਹੀਦਾ। ਭਾਵੇਂ ਤੂੰ ਕੁਝ ਕਰੇ, ਅਣ ਦਿਨ 24 ਘੰਟੇ ਬਿਨਾਂ ਗੈਬ ਤੋਂ ਖਿਲ ਖਿਲ ਇਕ ਇਕ ਪਲ ਤੈਨੂੰ ਯਾਦ ਬਣੀ ਰਹਿਣੀ ਚਾਹੀਦੀ ਤੇ ਸਹਿਜੇ ਸਹਿਜ ਅਵਸਥਾ ਵਿਚ ਜਾ ਕੇ ਤੇਰੀ ਸੁਰਤ ਨਾਮ ਸਮਾਏ, ਨਾਮ ਵਿਚ ਸਮਾ ਜਾਏਗੀ। ਇਸ ਤਰ੍ਹਾਂ ਅੰਦਰ ਰਚੈ ਹਰ ਸੱਚ ਸਿਉ, ਅੰਦਰ ਅੰਦਰ ਉਧਰ ਰਚਨਾ ਸ਼ੁਰੂ ਹੋ ਜਾਏਗਾ। ਅਜੇ ਤੇ ਰਚਿਆ ਹੋਇਆ ਇਧਰ, ਹੁਣ ਉਧਰ ਰਚਨਾ ਸ਼ੁਰੂ ਹੋ ਗਿਆ, ਰਚਦਾ ਗਿਆ। ਰਚਣ ਦਾ ਮਤਲਬ ਜਿਵੇਂ ਤੁਸੀਂ ਪਾਣੀ ਪਾਓ, ਪਹਿਲਾਂ ਪਾਣੀ ਆਟੇ ਵਿਚ ਪਾਇਆ ਤੇ ਵੱਖਰਾ ਸੀ, ਪਰ ਸਹਿਜੇ ਸਹਿਜੇ ਕੀ ਹੋਇਆ, ਉਹ ਪਾਣੀ ਜਿਹੜਾ ਸੀ ਆਟੇ ਵਿਚ ਰਚਦਾ ਗਿਆ। ਪਹਿਲਾਂ ਆਟਾ ਸਫੈਦ ਸੀ, ਚਿੱਟਾ ਸੀ, ਪਰ ਜਦੋਂ ਪਾਣੀ ਵਿਚ ਸਮਾ ਗਿਆ ਤੇ ਆਟੇ ਦਾ ਰੰਗ ਬਦਲ ਗਿਆ। ਨਾਮ ਪਹਿਲਾਂ ਵੱਖਰਾ ਸੀ ਜਦੋਂ ਸਿੱਖ ਕੱਲਾ ਜਪਦਾ ਸੀ, ਜਦੋਂ ਅੰਦਰ ਸਮਾ ਗਿਆ ਹੁਣ ਨਾਮ ਤੇ ਮਨ ਇਕੋ ਹੀ ਹੋ ਗਿਆ ਤੇ ਮਨ ਦਾ ਰੰਗ ਹੀ ਬਦਲ ਗਿਆ। ਕਹਿੰਦੇ ਅੰਦਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ। ਤੇ ਰਸਨਾ ਫਿਰ ਆਪੇ ਉਹਦੇ ਗੁਣ ਗਾਈ ਜਾਂਦੀ ਏ, ਆਨੰਦ ਰਸ ਉਹਦੇ ਵਿਚ ਆ ਜਾਂਦਾ। ਭਾਈ ਰੇ ਜਗ ਦੁਖੀਆ ਦੂਜੈ ਭਾਏ, ਸਤਿਗੁਰੂ ਜਵਾਬ ਦਿੰਦੇ ਹੇ ਭਾਈ ਹੇ ਗੁਰੂ ਕੇ ਸਿਖਾ, ਇਸ ਜਗਤ ਵਿਚ ਦੁੱਖ ਤਾਂ ਹੈ, ਬੁੱਧੀ ਵਿਚ ਦੁਬਦਾ ਹੈ, ਤੇ ਇਹ ਦੁਬਦਾ ਸੱਚੇ ਪਾਤਸ਼ਾਹ ਜੀ ਕਿਵੇਂ ਦੂਰ ਹੋਏਗੀ। ਕਹਿੰਦੇ ਗੁਰ ਸਰਣਾਈ ਸੁਖ ਲਹਿ, ਅਣ ਦਿਨ ਨਾਮ ਧਿਆਏ। ਕਹਿੰਦੇ ਹੇ ਭਾਈ, ਇਕ ਤੇ ਗੁਰੂ ਦੀ ਸ਼ਰਨ ਵਿਚ ਪੈ ਜਾ, ਗੁਰੂ ਦੀ ਸ਼ਰਨ ਦਾ ਮਤਲਬ ਗੁਰੂ ਤੇ ਭਰੋਸਾ ਕਰ ਲੈ, ਤੇ ਦੂਸਰੀ ਗੱਲ ਸੁਖ ਦੀ ਪ੍ਰਾਪਤੀ ਤੈਨੂੰ ਤਾਂ ਹੋਣੀ ਏ, ਟੇਕ ਲਏਗਾ ਪੂਰੇ ਸਤਿਗੁਰੂ ਦੀ ਬਾਣੀ ਦੀ, ਤੇ ਅਣ ਦਿਨ ਉਹਦੀ ਯਾਦ ਤੇਰੇ ਵਿਚ ਦਿਨ ਰਾਤ ਬਣੀ ਰਹਿਣੀ ਚਾਹੀਦੀ। ਰਹਾਓ ਸਾਚੇ ਮੈਲ ਨਾ ਲਾ ਗਈ। ਕਹਿੰਦੇ ਨੇ ਸੱਚ ਜਿਹੜਾ ਉਹਦਾ ਨਾਮ ਹੈ ਉਹਨੂੰ ਮੈਲ ਲੱਗ ਹੀ ਨਹੀਂ ਸਕਦੀ, ਨਾਮ ਵਿਚ ਐਸੀ ਬਰਕਤ ਏ ਉਹਨੂੰ ਕਦੇ ਮੈਲ ਨਹੀਂ ਲੱਗਦੀ। ਹਾਂ ਇਕ ਕੰਮ ਤੈਨੂੰ ਕਰਨਾ ਚਾਹੀਦਾ, ਮਨ ਨਿਰਮਲ ਹਰ ਧਿਆਏ। ਇਹਦੇ ਇਕ ਅਰਥ ਨੇ ਵੀ ਨਾਮ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ। ਜੇ ਅਸੀਂ ਇਹਦੇ ਇਹ ਅਰਥ ਕਰਾਂਗੇ ਨਾ, ਮਨ ਨੂੰ ਨਿਰਮਲ ਕਰਕੇ ਨਾਮ ਧਿਆ, ਤੇ ਫਿਰ ਸਿਧਾਂਤਕ ਤੌਰ ਤੇ ਅਰਥ ਸਪਸ਼ਟ ਨਹੀਂ ਹੋਣਗੇ, ਕਿਉਂਕਿ ਮਨ ਨਿਰਮਲ ਨਾ ਹੋਵੇ ਤੇ ਨਾਮ ਤੇ ਉਦੋਂ ਜਪਣਾ ਨਾ, ਮੈਲ ਲਾਉਣੀ ਇਹ ਨਾਮ ਨੇ। ਇੱਥੇ ਮਨ ਨਿਰਮਲ ਦਾ ਅਰਥ ਕੀ ਏ? ਸੱਚੇ ਪਾਤਸ਼ਾਹ ਕਹਿੰਦੇ ਤੇਰਾ ਮਨ ਨਿਰਮਲ ਹੋ ਜਾਏਗਾ ਜਦੋਂ ਤੂੰ ਨਾਮ ਜਪੇਗਾ, ਜਾਂ ਮਨ ਨੂੰ ਨਿਰਮਲ ਕਰਨ ਦਾ ਟਾਰਗੇਟ ਲੈ ਕੇ ਨਿਸ਼ਾਨਾ ਲੈ ਕੇ ਨਾਮ ਜਪ, ਧਿਆਨ ਕਰ ਨਾਮ ਦਾ। ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ। ਗੁਰੂ ਦੀ ਕਿਰਪਾ ਨਾਲ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਦੀ ਤੈਨੂੰ ਆਪਣੇ ਆਪ ਦੇ ਵਿਚੋਂ ਪਹਿਚਾਣ ਆ ਜਾਏਗੀ। ਇਕ ਦਿਨ ਤੂੰ ਹੈਰਾਨ ਹੋ ਜਾਏਗਾ, ਤੂੰ ਤੇ ਮੇਰੀਆਂ ਅੱਖਾਂ ਵਿਚੋਂ ਕਦੇ ਦਾ ਵੇਖਦਾ ਰਿਹਾ, ਮੈਂ ਕਦੇ ਤੇਰਾ ਧਿਆਨ ਹੀ ਨਹੀਂ ਕੀਤਾ। ਅੱਖੀ ਅੰਦਰ ਵੇਖਦਾ ਦਰਸ਼ਨ ਵਿਚ ਦਿਸੈ ਤੇ ਹਰ ਅੰਮ੍ਰਿਤ ਨਾਮ ਸਮਾਏ। ਇਹ ਮਨ ਅੰਮ੍ਰਿਤ ਨਾਮ ਵਾਹਿਗੁਰੂ ਦੀ ਬੰਦਗੀ ਦੇ ਵਿਚ ਸਮਾ ਗਿਆ। ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ। ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਗਿਆਨ ਦਾ ਪ੍ਰਕਾਸ਼ ਅੰਦਰ ਕਰ ਦਿੱਤਾ, ਪ੍ਰਚੰਡ ਤੇਜ ਬਲਾਇਆ, ਬਾਲ ਦਿੱਤਾ ਦੀਵਾ। ਜ਼ਿੰਦਗੀ ਜੋ ਬੁੱਝੀ ਪਈ ਸੀ ਬਿਲਕੁਲ, ਉਹ ਬੁੱਝੀ ਹੋਈ ਜ਼ਿੰਦਗੀ ਗੁਰੂ ਨੇ ਕਿਰਪਾ ਕਰਕੇ ਅੰਦਰ ਗਿਆਨ ਖੰਡ ਵਿਚ ਜਾ ਕੇ ਨਾਮ ਦਾ ਪ੍ਰਕਾਸ਼ ਕਰ ਦਿੱਤਾ ਤੇ ਅਗਿਆਨ ਅੰਧੇਰਾ ਜਾਏ। ਤੇ ਅਗਿਆਨ ਦਾ ਹਨੇਰਾ ਜਿਹੜਾ ਭਰਮ ਸੀ ਨਾ, ਉਹ ਵਿੱਚੋਂ ਚਲਾ ਗਿਆ। ਅਗਿਆਨ ਦੇ ਅਰਥ ਨੇ ਉਨ੍ਹਾਂ ਚੀਜ਼ਾਂ ਨੂੰ ਆਪਣੀਆਂ ਸਮਝਣਾ ਜੋ ਆਪਣੀਆਂ ਨਹੀਂ। ਗਿਆਨ ਦੇ ਅਰਥ ਨੇ ਉਹ ਚੀਜ਼ ਨਾਲ ਪ੍ਰੇਮ ਪੈ ਜਾਣਾ ਨਾਮ ਨਾਲ ਜੋ ਆਪਣੀ। ਇਹ ਸਮਝ ਆ ਗਈ ਪਰ ਮਨ ਮੁਖ ਮਹਿਲੇ ਮਲ ਭਰੇ ਹਉ ਮੈਂ ਤ੍ਰਿਸ਼ਨਾ ਵਿਕਾਰ। ਕਹਿੰਦੇ ਜਿਹੜੇ ਮਨਮੁਖ ਨੇ ਫਿਰ ਉਨ੍ਹਾਂ ਦਾ ਕੀ ਬਣਦਾ? ਉਹ ਮੈਲੇ ਨੇ, ਹਉਮੈ ਦੀ ਮੈਲ ਵਿਚ, ਤ੍ਰਿਸ਼ਨਾ ਵਿਚ ਭਰੇ ਹੋਏ ਨੇ। ਹਉਮੈ ਦੀ ਮੈਲ ਹੈ ਤੇ ਵਿਕਾਰਾਂ ਦੀ ਮੈਲ, ਇਨ੍ਹਾਂ ਸਾਰੀ ਪ੍ਰਕਾਰ ਦੀਆਂ ਮੈਲਾਂ ਦੇ ਨਾਲ ਜਿਹੜੇ ਮਨਮੁਖ ਨੇ ਉਹ ਸਦਾ ਹੀ ਭਰੇ ਰਹਿੰਦੇ ਨੇ, ਮਲੀਨ ਰਹਿੰਦੇ ਨੇ। ਬਿਨ ਸ਼ਬਦ ਮੈਲ ਨਾ ਉਤਰੈ। ਗੁਰੂ ਕੀ ਬਾਣੀ ਜਪਣ ਤੋਂ ਬਿਨਾਂ, ਗੁਰੂ ਕੀ ਬਾਣੀ ਨੂੰ ਕਮਾਉਣ ਤੋਂ ਬਿਨਾਂ, ਗੁਰੂ ਕੇ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਭਾਈ ਇਸ ਮਨ ਦੀ ਮੈਲ ਨਹੀਂ ਉਤਰ ਸਕਦੀ। ਇਸ ਕਰਕੇ ਮਰ ਜੰਮਹਿ ਹੋਏ ਖੁਆਰ। ਐਸੇ ਲੋਕ ਖੁਆਰ ਹੀ ਤਾਂ ਹੁੰਦੇ ਰਹਿੰਦੇ ਨੇ, ਜੰਮਦੇ ਰਹਿੰਦੇ, ਮਰਦੇ ਰਹਿੰਦੇ, ਖੁਆਰੀ ਉਨ੍ਹਾਂ ਦੇ ਪੱਲੇ ਪਈ ਰਹਿੰਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ ਧਾਤਰ ਬਾਜੀ ਪੰਚ ਰਹੇ ਨਾ ਉਰਵਾਰ ਨ ਪਾਰ। ਉਹ ਧਾਤਰ ਬਾਜੀਦਾਰ ਤੇ ਧੋਖੇਬਾਜੀ ਵਿਚ ਫਸ ਗਏ, ਠੱਗੇ ਗਏ ਵਿਚਾਰੇ, ਧੋਖਿਆਂ ਵਿਚ ਪੈ ਗਏ। ਕਹਿੰਦੇ ਨਾ ਉਰਵਾਰ ਦਾ ਅਰਥ ਨਾ ਤੇ ਦੁਨੀਆਂ ਜੋਗੇ ਰਹੇ ਤੇ ਨਾ ਪਾਰ, ਨਾ ਪਾਰਲੇ ਪਾਸੇ ਜੋਗੇ ਰਹੇ, ਦੋਵੇਂ ਥਾਂ ਨਹੀਂ ਰਹੇ। ਇਧਰ ਤਾਂ ਨਹੀਂ ਰਹੇ ਵੀ ਦੁਨੀਆਂ ਛੱਡੀ ਸੀ ਰੱਬ ਨੂੰ ਮਿਲਣ ਲਈ, ਤੇ ਰੱਬ ਨੂੰ ਤਾਂ ਨਹੀਂ ਮਿਲੇ ਵੀ ਹਉਮੈ ਬੜੀ ਸੀ ਅੰਦਰ। ਇਸ ਕਰਕੇ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ। ਗੁਰਮੁਖ ਜਿਹੜਾ ਉਹਦੇ ਕੋਲ ਕਿਹੜੇ ਗੁਣ ਹੁੰਦੇ ਨੇ, ਕਿਹੜੀਆਂ ਬਖਸ਼ਾਂ ਨੇ, ਕਿਹੜੀਆਂ ਦਾਤਾਂ ਨੇ ਗੁਰਮੁਖ ਦੇ ਕੋਲ? ਉਹਦੇ ਕੋਲ ਸਭ ਤੋਂ ਪਹਿਲਾਂ ਜੀ ਜਪ। ਜਪ ਦਾ ਅਰਥ ਨਾਮ ਜਪਣਾ, ਰਸਨਾ ਨਾਲ ਬੋਲਣਾ। ਬੜੇ ਲੋਕ ਕਹਿੰਦੇ ਨੇ ਨਾਮ ਜਪਣਾ ਜਪ ਨਹੀਂ ਹੁੰਦਾ, ਕਹਿੰਦੇ ਸਮਝ ਨਹੀਂ ਜਪ ਹੁੰਦਾ, ਗੁਰੂ ਕੀ ਬਾਣੀ ਜਾਪੇ। ਬਹੁਤੇ ਤੇ ਕਹਿੰਦੇ ਸਾਰਾ ਦਿਨ ਕੰਮ ਕਰੋ ਤੇ ਮੱਥਾ ਮਾਰੋ ਦੁਨੀਆਂ ਚ, ਕਹਿੰਦੇ ਆਹ ਹੀ ਨਾਮ ਜੇ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਸ ਰਸਨਾ ਦੇ ਨਾਲ ਤੈਨੂੰ ਨਾਮ ਜਪਣਾ ਪਊ, ਤਾਂ ਤੈਨੂੰ ਪਤਾ ਲੱਗੇਗਾ ਨਾਮ ਕੀ ਹੁੰਦਾ। ਬਾਣੀ ਪੜ੍ਹਨੀ ਪਏਗੀ, ਸਿਮਰਨ ਕਰਨਾ ਪਏਗਾ। ਹਾਂ, ਬਾਣੀ ਨੂੰ ਵਿਚਾਰਨਾ ਵੀ ਜ਼ਰੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ ਬਿਲਕੁਲ ਯਕੀਨੀ ਸਮਝਣਾ ਬੜਾ ਜ਼ਰੂਰੀ ਹੈ, ਪਰ ਇਕੱਲਾ ਸਮਝ। ਹਰ ਇਕ ਕੰਮ ਦੇ ਕੁਝ ਪਾਰਟਸ ਹੁੰਦੇ ਨੇ, ਹਿੱਸੇ ਨੇ, ਸਾਰਿਆਂ ਪੱਖਾਂ ਤੋਂ ਤੁਹਾਨੂੰ ਕਰਨਾ ਪਏਗਾ। ਇਹ ਨਹੀਂ ਵੀ ਆਪਾਂ ਸਬਜ਼ੀ ਬਣਾਈਏ ਤੇ ਮਿਰਚਾਂ ਪਾ ਦਿਓ ਇਕੱਲੀਆਂ, ਲੂਣ ਤੇ ਪਾਉਣੀ ਨਹੀਂ, ਨਮਕ ਇਕੱਲੀ ਪਾ ਦਿਓ। ਜਦੋਂ ਤੁਸੀਂ ਇਕ ਚੀਜ਼ ਬਣਾਉਂਦੇ ਹੋ ਤੇ ਕਿੰਨੀਆਂ ਚੀਜ਼ਾਂ ਦੀ ਸਪੋਰਟ ਲੈਂਦੇ। ਸਬਜ਼ੀ ਬੜੀ ਵਧੀਆ ਕੱਟ ਦਿੱਤੀ, ਲੂਣ ਮਿਰਚ ਸਾਰਾ ਕੁਝ ਪਾ, ਥੱਲੇ ਅੱਗ ਹੀ ਨਹੀਂ ਬਲਦੀ, ਉਹਦਾ ਕੀ ਬਣੇਗਾ, ਬੇਸਵਾਦ ਸਾਰਾ ਕੁਝ। ਇਸ ਤਰ੍ਹਾਂ ਭਾਈ, ਜਿਹੜੇ ਲੋਕ ਤਾਂ ਭਰਮਾਂ ਵਿਚ ਪਾ ਰਹੇ ਨੇ ਸਿੱਖ ਕੌਮ ਨੂੰ ਵੀ ਨਾਮ ਜਪਣਾ ਤੋਤਾ ਰਟਣ ਹੁੰਦਾ ਹੈ, ਉਹ ਅਗਿਆਨੀ ਨੇ। ਦੂਜੇ ਪਾਸੇ ਅਸੀਂ ਕਈ ਵਾਰੀ ਕਹਿੰਦੇ ਸਮਝਣ ਦੀ ਲੋੜ ਹੀ ਨਹੀਂ, ਜੀ ਟੱਲੀਆਂ ਵਜਾਓ ਤੇ ਗਾਓ ਬਸ। ਕਹਿੰਦੇ ਨਹੀਂ ਭਾਈ, ਤੈਨੂੰ ਵਿਚਾਰ ਵੀ ਸਮਝ ਨਹੀਂ ਪਊ। ਵਿਚਾਰ ਵੀ ਸਮਝ ਤੇ ਜਪ ਵੀ ਇਮਾਨਦਾਰੀ ਨਾਲ, ਫਿਰ ਤੈਨੂੰ ਵਾਹਿਗੁਰੂ ਦੇ ਘਰੋਂ। ਇਸ ਤਰ੍ਹਾਂ ਦੇ ਉਹਨੇ ਗੁਰਮੁਖ ਨੇ ਕਿ ਗੁਰਮੁਖ ਜਪ ਤਪ ਤਪ ਕਰਦੇ ਨੇ, ਤਪ ਦਾ ਅਰਥ ਮਨ ਦੇ ਅਰਥੇ ਨਾ ਲੱਗਣਾ, ਤੇ ਸੰਜਮੀ ਹਰ ਇਕ ਚੀਜ਼ ਦਾ ਉਨ੍ਹਾਂ ਦੇ ਵਿਚ ਸੰਜਮ ਹੈ, ਖਾਣ ਪੀਣ ਦਾ ਹਰ ਇਕ ਵਸਤੂ ਦਾ ਸੰਜਮ ਰੋਕ ਕੇ ਰੱਖਦੇ ਨੇ ਗੁਰੂ ਦੀ ਕਿਰਪਾ ਨਾਲ। ਤੇ ਹਰ ਕੈ ਨਾਮ ਪਿਆਰ, ਵਾਹਿਗੁਰੂ ਦੇ ਨਾਮ ਨੂੰ ਪਿਆਰ ਕਰਨ ਵਾਲੇ ਨੇ। ਗੁਰਮੁਖ ਸਦਾ ਧਿਆਈਐ, ਗੁਰਮੁਖ ਸਦਾ ਧਿਆਈਐ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਗੁਰੂ ਦੇ ਆਖੇ ਲੱਗ ਕੇ ਪੂਰੇ ਸਤਿਗੁਰੂ ਦੇ ਪਿਆਰ ਵਿਚ ਤੁਰ ਕੇ ਨਾਮ ਦਾ ਧਿਆਨ ਕਰਦਾ ਰਹੇ। ਕਿਹਦਾ ਧਿਆਨ ਕਰੀਏ ਜੀ? ਕਹਿੰਦੇ ਏਕ ਨਾਮ ਕਰਤਾਰ, ਏਕ ਨਾਮ ਕਰਤਾਰ। ਉਸ ਇਕ ਨਾਮ ਦਾ ਧਿਆਨ ਕਰ, ਬੰਦਗੀ ਵਿਚ ਜੁੜ, ਨਿਤਨੇਮ ਕਰਿਆ ਕਰ, ਬਾਣੀ ਦਾ ਅਭਿਆਸ ਕਰਿਆ ਕਰ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਨਾਮ ਧਿਆਇਐ, ਸਭਨਾ ਜੀਆ ਕਾਯਾਦਾਰ। ਐਸੇ ਨਾਮ ਦਾ ਧਿਆਨ ਕਰ ਜਿਹੜਾ ਸਾਰੇ ਜੀਵਾਂ ਦਾ, ਕਹਿੰਦੇ ਸਾਰੇ ਜੀਵਾਂ ਦਾ ਆਧਾਰ ਹੈ, ਆਧਾਰ ਦਾ ਮਤਲਬ ਹੁੰਦਾ ਬੇਸ। ਸਾਰੇ ਜੀਵਾਂ ਦੇ ਜਿਹੜੇ ਜੀਵਨ ਦੇ ਥੱਲੇ ਬੇਸ ਹੈ ਨਾ, ਜਿਹਨੂੰ ਚੁੱਕਿਆ ਹੋਇਆ ਸਾਰਿਆਂ ਨੂੰ। ਨਾਮ ਜ਼ਰੂਰੀ ਕਿਉਂ ਹੈ? ਸਾਡੇ ਵਿੱਚ ਆਮ ਤੌਰ ਤੇ ਇੱਕ ਭੁਲੇਖਾ ਹੈ, ਬੜੇ ਲੋਕ ਕਹਿੰਦੇ ਨਾਮ ਤੇ ਥੋੜੇ ਜਿਹੇ ਬੰਦੇ ਜਪ ਲੈਣ, ਬਾਕੀਆਂ ਨੂੰ ਕੀ ਲੋੜ ਹੈ। ਇਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਨਾਲ ਮਿਲਦੀ ਨਹੀਂ। ਬੜੇ ਲੋਕ ਕਹਿੰਦੇ ਨੇ, ਇੱਕ ਥਾਂ ਤੇ ਮੈਂ ਇੱਕ ਸੰਤ ਵੀ ਵੇਖੇ ਤਾਂ ਨੇ, ਮੈਨੂੰ ਦੱਸਿਆ ਜਿਹੜੇ ਗੁਰਮੁਖ ਉਹਨਾਂ ਨੂੰ ਮਿਲੇ, ਮੈਨੂੰ ਮਿਲੇ ਕਹਿੰਦੇ ਕੋਈ ਕਿਰਪਾ ਕਰੋ। ਮੈਂ ਕਿਹਾ ਕਿਰਪਾ 1430 ਅੰਗ ਭਰੇ ਪਏ ਨੇ, ਕਿਰਪਾ ਜਿੱਥੋਂ ਮਰਜ਼ੀ ਲੈ ਲਓ, ਕਿਰਪਾ ਦਾ ਕੋਈ ਅੰਤ ਹੈ? ਸੱਚੇ ਪਾਤਸ਼ਾਹ ਦੇ ਅੱਗੇ ਖਲੋ ਕੇ ਕਰੋ ਅਰਦਾਸ ਤੇ ਬਾਣੀ ਪੜ੍ਹੋ, ਅਭਿਆਸ ਕਰੋ, ਨਿਤਨੇਮ ਕਰੋ, ਸਿਮਰਨ ਕਰੋ, ਤੇ ਸਤਿਗੁਰੂ ਜਦੋਂ ਚਾਹੁਣਗੇ ਕਿਰਪਾ ਕਰ ਦੇਣਗੇ। ਕਹਿੰਦੇ ਜੀ ਕੋ ਆਏ ਸਨ, ਉਹ ਸਾਨੂੰ ਕਹਿ ਗਿਆ ਅਸੀਂ ਨਾਮ ਜਪਣੇ, ਤੁਹਾਨੂੰ ਕੀ ਲੋੜ ਹੈ ਕਰਨ ਦੀ? ਇਹ ਭੁਲੇਖਾ ਭਾਗ ਹੈ। ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਠੀਕ ਹੈ, ਗੁਰਮੁਖਾਂ ਦੇ ਦਰਸ਼ਨ ਕਰੋ, ਸੰਗਤ ਕਰੋ, ਚੰਗੀ ਗੱਲ ਹੈ, ਪਰ ਉਹਨਾਂ ਦੇ ਕਰੋ ਜਿਹੜੇ ਕਹਿੰਦੇ ਕਿਰਪਾ ਗੁਰੂ ਨੇ ਕਰਨੀ ਹੈ ਤੇ ਭਾਈ ਨਿਤਨੇਮ ਬਾਣੀ ਪੜਿਆ ਕਰੋ, ਇਹ ਬੜੀ ਜ਼ਰੂਰੀ ਹੈ। ਇਹ ਉਹਨਾਂ ਦਾ ਉਪਦੇਸ਼, ਪਤਾ ਨਹੀਂ ਉਹਨਾਂ ਕਿਹੜੇ ਹਿਸਾਬ ਜੀ ਕਿਹਾ ਗੁਰੂ ਕਵ ਜਾਣੇ, ਪਰ ਨਹੀਂ, ਸਤਿਗੁਰੂ ਤੇ ਕਹਿੰਦੇ ਨੇ। ਜਦੋਂ ਇਹ ਬਚਨ ਕਹਿੰਦੇ, ਕਿਸੇ ਪੁੱਛਿਆ ਵੀ ਕੀ ਕਰਨਾ ਚਾਹੀਦਾ, ਤੇ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇੱਕ ਬਚਨ ਕਹਿੰਦੇ ਨੇ, ਗਾਵੋ ਸੁਣੋ ਪੜੋ ਨਿਤ ਭਾਈ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ। ਉਹ ਤੇ ਕਹਿੰਦੇ ਪੜਿਆ ਵੀ ਕਰੋ, ਸੁਣਿਆ ਵੀ ਕਰੋ, ਤੇ ਗਾਇਆ ਵੀ ਕਰੋ, ਵਿਚਾਰਿਆ ਵੀ ਕਰੋ। ਇਹ ਗੱਲਾਂ ਬੜੀਆਂ ਜ਼ਰੂਰੀ ਨੇ, ਤਾਂ ਉਹ ਜਿਹੜੇ ਖਜ਼ਾਨੇ ਏਡੇ ਵੱਡੇ ਨੇ ਭਾਈ, ਇਹ ਤੁਹਾਨੂੰ ਪ੍ਰਾਪਤ ਹੋਣਗੇ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਆਪ ਦੀ ਇਸ ਤੁਹਾਡੀ ਬਾਣੀ ਦੀ ਵਿਚਾਰ ਬੜੀ ਉੱਚੀ ਹੈ। ਅਲਪ ਬੁੱਧੀ ਨਾਲ ਵਿਚਾਰ ਕਰਦਿਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ ਤੇ ਅੱਗੋਂ ਸਿਰ ਤੇ ਹੱਥ ਰੱਖ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।